ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਅੱਖੀ ਬਾਝੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾ ਕਰਨਾ ਅੱਖੀ ਬਾਝੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾ ਕਰਨਾ ਜੀਭ ਹੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ ਜੀਭੈ ਬਾਝੋ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ ਅੱਖੀ ਬਾਝੋ ਵੇਖਣਾ ਵਿਣ ਕੰਨਾ ਸੁਣਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਸਤਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਸਤਸੰਗਤ ਵਿੱਚ ਆ ਕੇ ਪ੍ਰਾਪਤ ਕੀ ਹੁੰਦਾ ਹੈ ਸਤਸੰਗਤ ਵਿੱਚ ਆਉਣ ਦੇ ਨਾਲ ਗੁਰੂ ਦੀ ਮੱਤ ਸਾਨੂੰ ਪ੍ਰਾਪਤ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਮਨ ਦੀ ਖੋਟੀ ਮੱਤ ਨਾਸ਼ ਵੀ ਹੁੰਦੀ ਹੈ ਕਿਉਂ ਇਹ ਕੁਦਰਤ ਦਾ ਨਿਯਮ ਹੈ ਕਿਸੇ ਬਰਤਨ ਦੇ ਵਿੱਚ ਮੈਲਾ ਪਾਣੀ ਗੰਦਾ ਪਾਣੀ ਭਰਿਆ ਹੋਵੇ ਉਸ ਨੂੰ ਵਰਖਾ ਦੇ ਜਲ ਵਿੱਚ ਰੱਖ ਦਿਓ ਜਿਵੇਂ ਜਿਵੇਂ ਵਰਖਾ ਦਾ ਨਿਰਮਲ ਜਲ ਉਸ ਬਰਤਨ ਦੇ ਵਿੱਚ ਪ੍ਰਵੇਸ਼ ਹੋਵੇਗਾ ਉਸੇ ਉਸੇ ਤਰ੍ਹਾਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਵੇਗਾ ਜਦੋਂ ਹਮੇਸ਼ਾ ਹੀ ਵਰਖਾ ਦਾ ਨਿਰਮਲ ਜਲ ਉਸ ਬਰਤਨ ਦੇ ਵਿੱਚ ਪਵੇਗਾ ਇੱਕ ਨਾ ਇੱਕ ਦਿਨ ਫਿਰ ਉਹ ਸਾਰਾ ਹੀ ਪਾਣੀ ਨਿਰਮਲ ਹੋ ਜਾਵੇਗਾ ਸਤਸੰਗਤ ਉਹ ਅਸਥਾਨ ਹੈ ਜਿੱਥੇ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ ਚਿਮਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਵਡਭਾਗੀ ਗੁਰਸਿੱਖ ਮਾਈ ਭਾਈ ਆ ਕੇ ਗੁਰਬਾਣੀ ਦੀ ਵਿਚਾਰ ਸੁਣਦੇ ਹਨ ਗੁਰਬਾਣੀ ਦੀ ਕਥਾ ਸੁਣਦੇ ਹਨ ਗੁਰਬਾਣੀ ਦਾ ਕੀਰਤਨ ਅਤੇ ਪਾਠ ਵੀ ਸੁਣਦੇ ਹਨ ਇਹਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ ਮਨ ਦੇ ਪਾਪ ਮਨ ਦੇ ਵਿਕਾਰ ਦੂਰ ਹੁੰਦੇ ਹਨ ਇਸੇ ਲਈ ਪਾਣੀ ਅਤੇ ਬਾਣੀ ਇਹ ਦੋ ਬੜੀਆਂ ਹੀ ਅਮੋਲਕ ਦਾਤਾਂ ਹਨ ਪਾਣੀ ਦੇ ਨਾਲ ਸਰੀਰ ਸ਼ੁੱਧ ਹੁੰਦਾ ਅਤੇ ਬਾਣੀ ਦੇ ਨਾਲ ਮਨ ਸ਼ੁੱਧ ਹੋ ਜਾਂਦਾ ਹੈ। ਜਿਸ ਦਾ ਤਨ ਵੀ ਅਤੇ ਮਨ ਸ਼ੁੱਧ ਹੋ ਜਾਵੇ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ, ਉਹ ਇਸ ਲੋਕ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਮਹਾਰਾਜ ਦੀ ਵਾਰ ਦੇ ਅੰਦਰ, ਕਿਉਂਕਿ ਇਹ ਵਾਰ ਮਹੱਲੇ ਪਹਿਲੇ ਦੀ ਹੈ। ਪਹਿਲਾਂ ਵਾਰ ਦੇ ਵਿੱਚ ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਵਾਰਾਂ ਦੇ ਨਾਲ ਸਲੋਕ ਵੀ ਸਮਿਲਿਤ ਕਰ ਦਿੱਤੇ। ਇਸ ਮਾਝ ਰਾਗ ਦੀ ਵਾਰ ਦੇ ਜਿਹੜੇ ਸਲੋਕ ਹਨ, ਔਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਵਧੇਰੇ ਹਨ, ਪਰ ਇਸ ਦੇ ਨਾਲ ਨਾਲ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਕੁਝ ਸਲੋਕ ਆਏ ਹਨ। ਇਹ ਸਲੋਕ ਜਿਸ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਸਲੋਕ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਇਹ ਗਰੀਬਨ ਵਾਜ ਸਤਿਗੁਰੂ ਜੀਓ, ਸਾਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ। ਤਾਂ ਸਤਿਗੁਰੂ ਦਾ ਜਵਾਬ ਸੀ, ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਖਸਮ ਦੇ ਨਾਲ ਮਿਲਾਪ ਹੁੰਦਾ ਹੈ। ਹੁਕਮ ਦੀ ਪਛਾਣ ਕਿਵੇਂ ਹੁੰਦੀ ਹੈ? ਹੁਕਮ ਦੀ ਪਛਾਣ ਹੁੰਦੀ ਹੈ ਜੀਵਤ ਭਾਵ ਤੋਂ ਮਰ ਕੇ। ਜਿਹੜਾ ਮਨੁੱਖ ਜਿਉਂਦੇ ਜੀ ਮਰਨ ਦੀ ਕਲਾ ਸਿੱਖ ਲੈਂਦਾ ਹੈ ਔਰ ਉਹ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਹੈ, ਅਤੇ ਜਿਹੜਾ ਹੁਕਮ ਨੂੰ ਪਛਾਣ ਲਵੇ ਉਹਦਾ ਖਸਮ ਦੇ ਨਾਲ ਮਿਲਾਪ ਹੋ ਜਾਂਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਵਤ ਭਾਵ ਤੋਂ ਕਿਵੇਂ ਮਰਿਆ ਜਾ ਸਕਦਾ ਹੈ? ਜਿਉਂਦੇ ਜੀ ਆਪਣੇ ਸਰੀਰ ਦੇ ਨਾਲੋਂ ਕਿਵੇਂ ਮਰਿਆ ਜਾ ਸਕਦਾ ਹੈ? ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜੋ ਵੀ ਸਮਾਧਾਨ ਕਰਦੇ ਹਨ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਦੂਜਾ ਅੱਖੀ ਬਾਝੋ ਵੇਖਣਾ ਵਿਣ ਕੰਨਾ ਸੁਣਨਾ।
ਸਾਹਿਬ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜੀਵਤ ਪਾਵ ਤੋਂ ਮਰਨ ਦੇ ਲਈ ਅੱਖੀ ਬਾਝੋਂ ਵੇਖਣਾ, ਆਹ ਕੁਝ ਸਾਨੂੰ ਕਰਨਾ ਪਵੇਗਾ। ਅੱਖਾਂ ਤੋਂ ਬਿਨਾ ਤੁਹਾਨੂੰ ਵੇਖਣਾ ਪੈਣਾ ਹੈ। ਇੱਕ ਬੜੀ ਰਹੱਸਮਈ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਆਨ ਕਰ ਰਹੇ ਹਨ। ਹਜ਼ੂਰ ਕਹਿੰਦੇ ਅੱਖੀ ਬਾਝੋਂ ਵੇਖਣਾ, ਤੁਹਾਨੂੰ ਅੱਖਾਂ ਤੋਂ ਬਿਨਾਂ ਹੀ ਵੇਖਣਾ ਪੈਣਾ ਹੈ ਜੇ ਤੁਸੀਂ ਜੀਵਤ ਭਾਵ ਤੋਂ ਮਰਨਾ ਚਾਹੁੰਦੇ ਹੋ। ਇਹਨਾਂ ਬਾਹਰਲੀਆਂ ਅੱਖਾਂ ਤੋਂ ਬਿਨਾਂ ਹੀ ਤੁਹਾਨੂੰ ਵੇਖਣਾ ਪਏਗਾ। ਨੰਬਰ 2 'ਤੇ ਸਤਿਗੁਰੂ ਕਹਿੰਦੇ ਨੇ ਵਿਣ ਕੰਨਾਂ ਸੁਣਨਾ, ਅਤੇ ਬਾਹਰਲੇ ਕੰਨਾਂ ਤੋਂ ਬਿਨਾਂ ਹੀ ਤੁਹਾਨੂੰ ਸੁਣਨਾ ਪਵੇਗਾ। ਅਤੇ ਤੀਸਰੇ ਨੰਬਰ 'ਤੇ ਪੈਰਾਂ ਬਾਝੋਂ ਚੱਲਣਾ, ਸਤਿਗੁਰੂ ਕਹਿੰਦੇ ਨੇ ਭਾਈ ਬਾਹਰਲੇ ਪੈਰਾਂ ਤੋਂ ਬਿਨਾਂ ਹੀ ਤੁਹਾਨੂੰ ਪੰਧ ਤੈਅ ਕਰਨਾ ਪੈਣਾ, ਵਿਣ ਹੱਥਾਂ ਕਰਨਾ ਅਤੇ ਬਿਨਾਂ ਹੀ ਹੱਥਾਂ ਤੋਂ ਤੁਹਾਨੂੰ ਕੰਮ ਕਰਨਾ ਪੈਣਾ। ਇਹ ਗੱਲਾਂ ਬੜੀਆਂ ਅਜੀਬ ਅਜੀਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਆਨ ਕਰ ਰਹੇ ਹਨ। ਪੰਜਵੇਂ ਨੰਬਰ ਤੇ ਆਖਦੇ ਨੇ ਜੀਭੈ ਬਾਝੋਂ ਬੋਲਣਾ। ਗੁਰਮੁਖੋ, ਜ਼ੁਬਾਨ ਤੋਂ ਬਿਨਾਂ ਹੀ ਤੁਹਾਨੂੰ ਬੋਲਣਾ ਪਵੇਗਾ। ਇਉਂ ਜੀਵਤ ਮਰਨਾ ਇਸ ਢੰਗ ਦੇ ਨਾਲ ਜੀਵਤ ਭਾਵ ਤੋਂ ਮਰਿਆ ਜਾਣਾ। ਹੁਣ ਇਹ ਤੇ ਇੱਕ ਸਾਧਾਰਨ ਜੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸ ਦਿੱਤੀ, ਪਰ ਇਹਦੇ ਵਿੱਚ ਜੋ ਡੂੰਘਾ ਸਿਧਾਂਤ ਹੈ ਉਹ ਕੀ ਹੈ, ਉਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਹੋਰ ਡੂੰਘੀ ਵਿਚਾਰ ਕਰਨੀ ਪਵੇਗੀ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅੱਖੀ ਬਾਝੋਂ ਵੇਖਣਾ। ਜੇ ਤੁਸੀਂ ਜੀਵਤ ਭਾਵ ਤੋਂ ਮਰਨਾ ਚਾਹੁੰਦੇ ਹੋ, ਅੱਖਾਂ ਤੋਂ ਬਿਨਾਂ ਤੁਹਾਨੂੰ ਵੇਖਣਾ ਪਵੇਗਾ। ਇਹਦਾ ਮਤਲਬ ਇਹ ਹੈ, ਇੱਕ ਅੱਖਾਂ ਇਹ ਨੇ ਜਿਨ੍ਹਾਂ ਦੇ ਨਾਲ ਅਸੀਂ ਸੰਸਾਰ ਦੇ ਰੰਗ ਰੂਪ ਦੇਖਦੇ ਹਾਂ, ਇੱਕ ਇਹ ਅੱਖਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਸੰਸਾਰ ਨੂੰ, ਦੁਨੀਆ ਨੂੰ, ਸੂਲ ਸ੍ਰਿਸ਼ਟੀ ਨੂੰ ਵੇਖਦੇ ਹਾਂ। ਦੂਸਰੀਆਂ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਦੇਖਿਆ ਜਾਣਾ ਅਤੇ ਆਤਮਾ ਨੂੰ, ਪਰਮਾਤਮਾ ਨੂੰ ਦੇਖਿਆ ਜਾਣਾ, ਅਤੇ ਨਾਲ ਹੀ ਜਿਹੜੀ ਸੂਖਮ ਸ੍ਰਿਸ਼ਟੀ ਹੈ ਉਹਨੂੰ ਵੀ ਸੂਖਮ ਦ੍ਰਿਸ਼ਟੀ ਦੇ ਨਾਲ ਹੀ ਦੇਖਿਆ ਜਾਣਾ। ਇਸੇ ਲਈ ਹਜ਼ੂਰ ਕਹਿੰਦੇ ਅੱਖੀ ਬਾਝੋਂ ਵੇਖਣਾ, ਇਹਨਾਂ ਬਾਹਰਲੀਆਂ ਅੱਖਾਂ ਤੋਂ ਬਿਨਾਂ ਹੀ ਤੁਹਾਨੂੰ ਸੁਰਤੀ ਸਿਮਰਤੀ ਦੀਆਂ ਅੱਖਾਂ ਦੇ ਨਾਲ ਵੇਖਣਾ ਪਵੇਗਾ। ਅਥਵਾ ਵੈਰਾਗ ਅਤੇ ਵਿਵੇਕ ਦੇ ਚਕਸ਼ੂ ਹਨ, ਉਹਨਾਂ ਦੇ ਨਾਲ ਦੇਖਣਾ ਪਵੇਗਾ। ਅਥਵਾ ਪਰੋਖ ਅਤੇ ਅਪਰੋਕਸ਼ ਗਿਆਨ ਦੇ ਦੋ ਨੇਤਰ ਨੇ, ਉਹਨਾਂ ਦੇ ਨਾਲ ਦੇਖਣਾ ਪਵੇਗਾ। ਉਹਨਾਂ ਦਾ ਬਾਹਰਲੀਆਂ ਅੱਖਾਂ ਦੇ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ, ਲੋਏ ਨ ਲੋਈ ਡਿੱਠ, ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਸੰਦੋ ਮਾਂ ਪਿਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜੀਆਂ ਅੱਖਾਂ ਨੇ, ਲੋਏ ਨ ਲੋਈ ਡਿੱਠ, ਲੋਈ ਦਾ ਅਰਥ ਹੈ ਸ੍ਰਿਸ਼ਟੀ, ਲੋਇਣ ਦਾ ਅਰਥ ਹੈ ਅੱਖਾਂ, ਇਹਨਾਂ ਅੱਖਾਂ ਦੇ ਨਾਲ ਤੇ ਅਸੀਂ ਲੋਈ ਦਾ ਅਰਥ ਹੈ ਦੁਨੀਆਂ ਨੂੰ ਵੇਖ ਸਕਦੇ ਹਾਂ। ਲੋਏ ਨ ਲੋਈ ਡਿੱਠ, ਪਿਆਸ ਨਾ ਬੂਝੈ ਮੂੰਹ ਕਣੀ, ਪਰ ਦੁਨੀਆਂ ਨੂੰ ਵੇਖ ਕੇ ਸਾਡੇ ਮਨ ਦੀ ਪਿਆਸ ਬੁੱਝ ਨਹੀਂ ਸਕਦੀ। ਅੱਖੀਂ ਦੇਖਣਾ ਰੰਗੀਆਂ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਜਿੰਨੇ ਮਰਜ਼ੀ ਸੁੰਦਰ ਰੰਗ ਰੂਪ ਤਮਾਸ਼ੇ ਵੇਖ ਲੈਣ ਪਰ ਕਦੇ ਰੱਜੀਆਂ ਨਹੀਂ ਕਿਸ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇ ਰਹੇ ਹਨ, ਅੱਖੀਂ ਬਾਝੋਂ ਵੇਖਣਾ। ਬਾਹਰਲੀਆਂ ਅੱਖਾਂ ਤੋਂ ਬਿਨਾਂ ਹੀ ਤੁਹਾਨੂੰ ਅੰਦਰਲੀਆਂ ਅੱਖਾਂ ਦੇ ਨਾਲ ਵੇਖਣਾ ਪਵੇਗਾ। ਵਿਣ ਕੰਨਾਂ ਸੁਣਨਾ, ਬਾਹਰਲੇ ਕੰਨਾਂ ਰਾਹੀਂ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਸੁਣ ਸਕਦੇ। ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਹੈ, ਜਿਸ ਨੂੰ ਆਪਾਂ ਜ਼ਮੀਰ ਦੀ ਬਾਣੀ ਜਾਂ ਆਕਾਸ਼ ਬਾਣੀ ਕਹਿ ਸਕਦੇ ਹਾਂ, ਉਹਨੂੰ ਬਿਨਾਂ ਕੰਨਾਂ ਤੋਂ ਹੀ ਸੁਣਨਾ ਪੈਂਦਾ। ਬਾਹਰਲੇ ਕੰਨਾਂ ਦੇ ਨਾਲ ਸੁਣੀ ਹੀ ਨਹੀਂ ਜਾ ਸਕਦੀ। ਵਿਣ ਕੰਨਾਂ ਸੁਣਨਾ, ਬਿਨਾਂ ਕੰਨਾਂ ਤੋਂ ਹੀ ਤੁਹਾਨੂੰ ਉਸ ਆਵਾਜ਼ ਨੂੰ ਸੁਣਨਾ ਪਵੇਗਾ, ਜਿਹੜੀ ਤੁਹਾਡੀ ਆਪਣੀ ਆਤਮਾ ਦੀ ਆਵਾਜ਼ ਹੈ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਹੈ। ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਜੋ ਬੋਲਤ ਹੈ ਮ੍ਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਜੇਤਾ ਸੁਣਨਾ ਤੇਤਾ ਨਾ। ਇਹ ਜਿਹੜੀ ਐਸੀ ਅਵਸਥਾ ਹੈ ਨਾ, ਹਜ਼ੂਰ ਕਹਿੰਦੇ ਉਹਨੂੰ ਬਿਨਾਂ ਕੰਨਾਂ ਤੋਂ ਹੀ ਸੁਣਨਾ ਪੈਂਦਾ। ਉਹ ਕਿਹੜੇ ਕੰਨ ਨੇ? ਉਹ ਹਨ ਸ਼ਰਧਾ ਅਤੇ ਵਿਚਾਰ ਦੇ ਕੰਨ ਨੇ। ਸ਼ਰਧਾ ਅਤੇ ਵਿਚਾਰ ਦੇ ਨਾਲ ਉਸ ਆਤਮਾ ਦੀ ਆਵਾਜ਼ ਨੂੰ, ਰੱਬੀ ਕਲਾਮ ਨੂੰ, ਇਲਾਹੀ ਪੈਗਾਮ ਨੂੰ ਸੁਣਿਆ ਜਾਂਦਾ। ਪੈਰਾਂ ਬਾਝੋਂ ਚੱਲਣਾ, ਤੀਸਰੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ, ਆ ਬਾਹਰਲੇ ਪੈਰਾਂ ਤੋਂ ਬਿਨਾਂ ਹੀ ਅਤੇ ਜਿਹੜੇ ਅੰਦਰਲੇ ਪੈਰ ਨੇ ਮਨ ਦੇ ਸੰਕਲਪ ਵਿਕਲਪ, ਉਹਨਾਂ ਨੂੰ ਰੂਹਾਨੀ ਮਾਰਗ 'ਤੇ ਚੱਲਣ ਵਾਸਤੇ ਉਹਨਾਂ ਤੋਂ ਸਹਾਇਤਾ ਲੈਣੀ ਪੈਂਦੀ ਹੈ। ਇਸ ਲਈ ਬਾਹਰਲੇ ਪੈਰਾਂ ਤੋਂ ਬਿਨਾਂ ਹੀ ਜਿਹੜੇ ਮਨ ਦੇ ਸ਼ੁਭ ਵਿਚਾਰ ਨੇ, ਸ਼ੁਭ ਸੰਕਲਪ ਵਿਕਲਪ ਰੂਪੀ ਪੈਰ ਨੇ, ਉਹਨਾਂ ਦੇ ਨਾਲ ਹੀ ਉਸ ਪ੍ਰਭੂ ਦੇ ਮਾਰਗ 'ਤੇ ਚੱਲਣਾ ਪੈਂਦਾ ਹੈ ਅਤੇ ਵਿਣ ਹੱਥਾਂ ਕਰਨਾ ਅਤੇ ਬਾਹਰਲੇ ਹੱਥਾਂ ਤੋਂ ਬਿਨਾਂ ਹੀ ਅਤੇ ਜਿਹੜੇ ਸਰਵਣ ਮੰਨਣ ਨਿਧਿਆਸਨ ਇਹ ਜਿਹੜੇ ਅੰਦਰਲੇ ਹੱਥ ਨੇ, ਅੰਦਰਲੇ ਸਾਧਨ ਨੇ, ਹੱਥ ਦਾ ਅਰਥ ਸਾਧਨ ਵੀ ਹੁੰਦਾ, ਵੀ ਇਹ ਜਿਹੜੇ ਅੰਤਰੰਗ ਸਾਧਨ ਨੇ ਸਰਵਣ ਮੰਨਣ ਨਿਧਿਆਸਨ ਇਹ ਬਾਹਰਲੇ ਹੱਥਾਂ ਤੋਂ ਬਿਨਾਂ ਹੀ ਅਤੇ ਭਾਈ ਇਸ ਢੰਗ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਚਾਕਰੀ ਹੈ ਅਥਵਾ ਨਾਮ ਸਿਮਰਨ ਦਾ ਕੰਮ ਹੈ ਉਹ ਕਰਨਾ ਪੈਂਦਾ। ਪੰਜਵੇਂ ਨੰਬਰ 'ਤੇ ਜੀਭੇ ਬਾਝੋਂ ਬੋਲਣਾ, ਆਹ ਜਿਹੜੀ ਸਾਡੀ ਜ਼ੁਬਾਨ ਹੈ ਇਹ ਤੋਂ ਬਿਨਾਂ ਹੀ ਸਾਨੂੰ ਬੋਲਣਾ ਪਵੇਗਾ। ਇੱਕ ਜ਼ੁਬਾਨ ਉਹ ਹੈ ਜਿਸ ਦੀ ਆਵਾਜ਼ ਬਾਹਰ ਲੋਕ ਸੁਣਦੇ ਨੇ, ਦੂਸਰੀ ਸਾਡੀ ਦਿਲ ਦੀ ਜ਼ੁਬਾਨ ਹੈ ਜਿਹਨੂੰ ਅਕਾਲ ਪੁਰਖ ਸੁਣਦੇ। ਇਸੇ ਲਈ ਤਾਂ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਗੱਲ ਸਮਝਾਈ ਹੈ, ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗਦੇ ਦਿਲ ਹੀ ਪੀਤਰ ਜੋਏ। ਉਸ ਵਾਹਿਗੁਰੂ ਨੂੰ ਉੱਚੀ ਉੱਚੀ ਬੋਲ ਕੇ ਸੁਣਾਉਣ ਦੀ ਲੋੜ ਨਹੀਂ, ਮੁਸਲਮਾਨ ਉੱਚੀ ਬਾਂਗ ਦਿੰਦੇ ਸਨ। ਕਿਸੇ ਮੁੱਲਾਂ ਨੂੰ ਮੁਨਾਰੇ 'ਤੇ ਚੜ੍ਹਿਆ ਵੇਖ ਕੇ ਇਹ ਬਚਨ ਭਗਤ ਕਬੀਰ ਜੀ ਨੂੰ ਆਖਣੇ ਪਏ, ਕਹਿਣ ਲੱਗੇ ਤੂੰ ਮੁਨਾਰੇ 'ਤੇ ਚੜ੍ਹ ਕੇ ਉੱਚੀ ਬਾਂਗ ਦੇਨਾ, ਕੀ ਤੇਰਾ ਖੁਦਾ ਬੋਲਾ ਹੈ ਉਹਨੂੰ ਸੁਣਦਾ ਨਹੀਂ? ਉੱਚੀ ਬੋਲ ਕੇ ਉਹਨੂੰ ਸੁਣਾਉਣਾ ਪੈਂਦਾ ਜਿਹਨੂੰ ਘੱਟ ਸੁਣਦਾ ਹੋਵੇ, ਇਸ ਲਈ ਉਹ ਖੁਦਾ ਬੋਲਾ ਤਾਂ ਨਹੀਂ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਦਿਲ ਦੀ ਜ਼ੁਬਾਨ ਦੇ ਨਾਲ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਭਾਵ ਸੁਰਤ ਨਾਲ ਧਿਆਨ ਨੂੰ ਜੋੜ ਕੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਜੀਭੇ ਬਾਝੋਂ ਬੋਲਣਾ। ਜਦੋਂ ਇਉਂ ਜੀਵ ਤੋਂ ਬਿਨਾਂ ਤੁਸੀਂ ਸੁਰ ਦੁਆਰਾ ਦਿਲ ਦੀ ਜ਼ੁਬਾਨ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰੋਗੇ, ਇਉਂ ਜੀਵਤ ਮਰਨਾ ਅਤੇ ਭਾਈ ਇਉਂ ਜੀਵਤ ਭਾਵ ਤੋਂ ਮਰਿਆ ਜਾਂਦਾ। ਇਹ ਪੰਜ ਗੱਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈਆਂ ਨੇ। ਜੇ ਤੁਸੀਂ ਜੀਵਤ ਭਾਵ ਤੋਂ ਮਰਨਾ ਚਾਹੁੰਦੇ ਹੋ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰਨਾ ਪਵੇਗਾ ਅਤੇ ਫਿਰ ਕੀ ਹੋਵੇਗਾ? ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਛਾਣ ਕੇ ਅਤੇ ਫਿਰ ਉਸ ਖਸਮ ਦੇ ਨਾਲ ਮਿਲਾਪ ਹੋ ਜਾਵੇਗਾ। ਪਰ ਇਸ ਤੋਂ ਪਹਿਲਾਂ ਜੀਵਤ ਭਾਵ ਤੋਂ ਮਰਨਾ ਪਵੇਗਾ। ਜੀਵਤ ਭਾਵ ਤੋਂ ਮਰਨ ਦੇ ਲਈ ਆ ਜੋ ਕੁਝ ਪਿੱਛੇ ਸਤਿਗੁਰੂ ਮਹਾਰਾਜ ਨੇ ਦੱਸਿਆ ਸਾਨੂੰ, ਉਹ ਸਾਰਾ ਕੁਝ ਕਰਨਾ ਪਵੇਗਾ। ਅਥਵਾ ਇੱਕ ਹੋਰ ਢੰਗ ਦੇ ਨਾਲ ਵੀ ਮਹਾਂਪੁਰਖ ਅਰਥ ਕਰਦੇ ਸਨ, ਕਿਉਂਕਿ ਇਹ ਜਿਹੜਾ ਸ਼ਲੋਕ ਹੈ ਨਾ, ਇਹਦਾ ਜਿਹੜਾ ਸਿਧਾਂਤ ਹੈ ਉਹ ਕਾਫੀ ਗਹਿਰ ਗੰਭੀਰ ਹੈ। ਜਿੰਨੇ ਵੀ ਗੁਰਸਿੱਖ ਵਿਦਵਾਨ ਹੋਏ ਹਨ ਉਹਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ, ਆਪੋ ਆਪਣੀ ਮਤ ਅਨੁਸਾਰ ਇਹਦੇ ਅਰਥ ਕੀਤੇ ਨੇ, ਔਰ ਕਈਆਂ ਨੇ ਇਸ ਸ਼ਲੋਕ ਦੇ 16 ਅਰਥ ਲਿਖੇ ਨੇ ਅਤੇ ਕਈਆਂ ਨੇ 21 ਵੀ ਅਰਥ ਇਸ ਸ਼ਲੋਕ ਦੇ ਕੀਤੇ ਨੇ, ਕਿਉਂਕਿ ਬਾਣੀ ਗਹਿਰ ਗੰਭੀਰ ਹੈ। ਕਿਸੇ ਵਿਦਵਾਨ ਨੂੰ ਕਿਸੇ ਤਰ੍ਹਾਂ ਦੀ ਸਮਝ ਪਈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਪਈ, ਉਹਨੇ ਆਪੋ ਆਪਣੀ ਮਤ ਦੇ ਅਨੁਸਾਰ ਗੁਰਬਾਣੀ ਦੇ ਅਰਥ ਕਰ ਦਿੱਤੇ। ਪਰ ਅਸਲੀ ਅਰਥ ਉਹੀ ਵਧੇਰੇ ਪ੍ਰਮਾਣਿਕ ਹੁੰਦਾ ਹੈ ਜਿਹਦੇ ਨਾਲ ਗੁਰਮਤ ਦਾ ਸਿਧਾਂਤ ਦ੍ਰਿੜ ਹੋਵੇ। ਉਹ ਇਹੀ ਹੈ ਜੋ ਤੁਸੀਂ ਸਰਵਣ ਕੀਤਾ। ਅਤੇ ਤੀਸਰੇ ਨੰਬਰ 'ਤੇ ਇੱਕ ਅਰਥ ਹੋਰ ਵੀ ਕਰਦੇ ਸਨ, ਹੈ ਉਹ ਵੀ ਸਿਧਾਂਤਕ ਅਰਥ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਤੁਸੀਂ ਰੱਬ ਨੂੰ ਮਿਲਣਾ ਅਤੇ ਪਹਿਲਾਂ ਉਹਦੇ ਹੁਕਮ ਦੀ ਪਛਾਣ ਕਰੋ, ਅਤੇ ਹੁਕਮ ਦੀ ਪਛਾਣ ਕਰਨ ਤੋਂ ਪਹਿਲਾਂ ਤੁਹਾਨੂੰ ਜੀਵਤ ਭਾਵ ਤੋਂ ਮਰਨਾ ਪਵੇਗਾ। ਜਿਵੇਂ ਸਤਿਗੁਰੂ ਦੀ ਬਾਣੀ ਵਿੱਚ ਇਹ ਕਥਨ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡੇ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਉਂ ਜੀਵਤ ਮਰਨਾ, ਬਈ ਪਹਿਲਾਂ ਮਰਨਾ ਕਬੂਲ ਕਰਕੇ ਅਤੇ ਫਿਰ ਗੁਰਸਿੱਖੀ ਮਾਰਗ 'ਤੇ ਚੱਲਿਆ ਜਾਂਦਾ। ਔਰ ਤੀਜਾ ਅਰਥ ਇਉਂ ਫਿਰ ਮਹਾਂਪੁਰਖ ਕਰਦੇ ਸਨ, ਅੱਖੀ ਬਾਝੋਂ ਵੇਖਣਾ। ਸਤਿਗੁਰੂ ਕਹਿੰਦੇ ਨੇ ਅਸੀਂ ਇਹਨਾਂ ਅੱਖਾਂ ਦੇ ਨਾਲ ਪ੍ਰਾਏ ਰੰਗ ਰੂਪ ਨੂੰ ਦੇਖਦੇ ਹਾਂ, ਕਈ ਵਾਰੀ ਵਿਕਾਰ ਦ੍ਰਿਸ਼ਟੀ ਨਾਲ, ਕ੍ਰੋਧ ਦ੍ਰਿਸ਼ਟੀ ਨਾਲ, ਲੋਭ ਦ੍ਰਿਸ਼ਟੀ ਨਾਲ, ਹੰਕਾਰ ਦ੍ਰਿਸ਼ਟੀ ਨਾਲ ਅਸੀਂ ਕਿਸੇ ਵੱਲ ਤੱਕਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ ਅੱਖੀ ਬਾਝੋਂ ਵੇਖਣਾ। ਜਿਨ੍ਹਾਂ ਅੱਖਾਂ ਦੇ ਨਾਲ ਅਸੀਂ ਪ੍ਰਾਏ ਰੂਪ ਨੂੰ ਦੇਖਦੇ ਹਾਂ, ਇਹਨਾਂ ਅੱਖਾਂ ਤੋਂ ਬਿਨਾਂ ਤੁਹਾਨੂੰ ਹੋਣਾ ਪਵੇਗਾ, ਭਾਵ ਮਾੜੀ ਦ੍ਰਿਸ਼ਟੀ ਨੂੰ ਛੱਡਣਾ ਪਵੇਗਾ, ਵਿਕਾਰ ਦ੍ਰਿਸ਼ਟੀ ਨੂੰ, ਕ੍ਰੋਧ ਦ੍ਰਿਸ਼ਟੀ ਨੂੰ, ਲੋਭ ਦ੍ਰਿਸ਼ਟੀ ਨੂੰ, ਹੰਕਾਰ ਦ੍ਰਿਸ਼ਟੀ ਨੂੰ ਛੱਡਣਾ ਪਵੇਗਾ ਜੇ ਜੀਵਤ ਭਾਵ ਤੋਂ ਮਰਨਾ, ਜੇ ਰੱਬ ਨੂੰ ਮਿਲਣਾ। ਇਹ ਸ਼ਰਤਾਂ ਤੁਹਾਨੂੰ ਪੂਰੀਆਂ ਕਰਨੀਆਂ ਹੀ ਪੈਣਗੀਆਂ। ਅੱਖੀ ਬਾਝੋਂ ਵੇਖਣਾ, ਤੁਸੀਂ ਇਹਨਾਂ ਅੱਖਾਂ ਦੇ ਨਾਲ ਪ੍ਰਾਏ ਰੰਗ ਰੂਪ ਵੱਲ ਦੇਖਦੇ ਹੋ, ਇਹਨਾਂ ਤੋਂ ਰਹਿਤ ਤੁਹਾਨੂੰ ਹੋਣਾ ਪਵੇਗਾ। ਹੁਣ ਕੰਨਾਂ ਸੁਣਨਾ, ਤੁਸੀਂ ਆਪਣੇ ਕੰਨਾਂ ਦੇ ਨਾਲ ਆਪਣੀ ਉਸਤਤ ਦੂਸਰੇ ਦੀ ਨਿੰਦਿਆ ਸੁਣਦੇ ਹੋ, ਪਰ ਸਤਿਗੁਰੂ ਕਹਿੰਦੇ ਇਹ ਵੀ ਛੱਡਣੀ ਪਵੇਗੀ, ਬਿਨਾਂ ਕੰਨਾਂ ਤੋਂ ਤੁਹਾਨੂੰ ਸੁਣਨਾ ਪਵੇਗਾ। ਵਿਣ ਕੰਨਾਂ ਸੁਣਨਾ, ਅਸੀਂ ਨਿੰਦਿਆ ਚੁਗਲੀ ਵੀ ਕਿਸੇ ਦੀ ਸੁਣਦੇ ਹਾਂ, ਕਈ ਵਾਰੀ ਭੈੜੇ ਗੀਤ ਸੰਗੀਤ ਅਤੇ ਗਾਲਾਂ ਵੀ ਸੁਣਦੇ ਹਾਂ, ਪਰ ਸਤਿਗੁਰੂ ਕਹਿੰਦੇ ਇਹਨਾਂ ਕੰਨਾਂ ਤੋਂ ਬਿਨਾਂ ਤੁਹਾਨੂੰ ਹੋਣਾ ਪਵੇਗਾ। ਕਿਉਂ? ਸਤਿਗੁਰੂ ਦੇ ਬਚਨ ਨੇ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਅਚਾਏ। ਜਿਹੜੇ ਸਾਕਤ ਪੁਰਸ਼ ਸੰਗੀਤ ਦੀਆਂ ਧੁਨਾਂ ਦੇ ਨਾਲ ਬੜੇ ਅਜਾਏ ਬੇਥਵੇ ਬੋਲ ਬੋਲਦੇ ਨੇ, ਭਾਵ ਜਿਹੜੇ ਸਾਡੇ ਆ ਕਲਾਕਾਰ ਨੇ, ਅਤੇ ਕਹਿੰਦੇ ਨੇ ਵੀ ਅਸੀਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਾਂ, ਪਰ ਉਹ ਇਹੋ ਜਿਹੀਆਂ ਅਸ਼ਲੀਲ ਗੱਲਾਂ ਵੀ ਕਰ ਜਾਂਦੇ ਨੇ, ਅਤੇ ਜਿਹੜੇ ਸ਼ਰੀਫ ਬੰਦੇ ਨੇ, ਸਦਾਚਾਰੀ ਮਨੁੱਖ ਨੇ, ਉਹਨਾਂ ਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਇਹ ਮੇਰੇ ਵਾਹਿਗੁਰੂ ਇਹ ਜਿਹੜੇ ਭੈੜੇ ਗੀਤ ਸੰਗੀਤ ਨੇ ਇਹ ਮੇਰੇ ਕੰਨਾਂ ਵਿੱਚ ਨਾ ਪੈਣ। ਵਿਨ ਕੰਨਾਂ ਸੁਣਨਾ, ਇਹਨਾਂ ਕੰਨਾਂ ਦੇ ਨਾਲ ਅਸੀਂ ਨਿੰਦਿਆ ਚੁਗਲੀ ਸੁਣਦੇ ਹਾਂ, ਭੈੜੇ ਗੀਤ ਸੰਗੀਤ ਸੁਣਦੇ ਹਾਂ, ਇਹਨਾਂ ਤੋਂ ਵੀ ਰਹਿਤ ਹੋਣਾ ਪਵੇਗਾ ਜੇ ਅਸੀਂ ਜੀਵਤ ਭਾਵ ਤੋਂ ਮਰਨਾ ਅਤੇ ਰੱਬ ਨੂੰ ਮਿਲਣਾ। ਪੈਰਾਂ ਬਾਝੋਂ ਚੱਲਣਾ, ਹਜ਼ੂਰ ਕਹਿੰਦੇ ਨੇ ਤੁਸੀਂ ਇਹਨਾਂ ਪੈਰਾਂ ਦੇ ਨਾਲ ਮਾੜੇ ਪਾਸੇ ਵੀ ਜਾਂਦੇ ਹੋ, ਕੁਸੰਗਤ ਵਿੱਚ ਵੀ ਜਾਂਦੇ ਹੋ, ਸ਼ਰਾਬਾਂ ਦੇ ਠੇਕਿਆਂ 'ਤੇ ਵੀ ਜਾਂਦੇ ਹੋ, ਵਿਸਵਾਂ ਦੇ ਦਰਾਂ 'ਤੇ ਵੀ ਜਾਂਦੇ ਹੋ, ਭੈੜੇ ਭੈੜੇ ਪਾਸੇ ਜਾਂਦੇ ਹੋ। ਹਜ਼ੂਰ ਕਹਿੰਦੇ ਇਹਨਾਂ ਪੈਰਾਂ ਤੋਂ ਵੀ ਤੁਹਾਨੂੰ ਰਹਿਤ ਹੋਣਾ ਪਵੇਗਾ, ਭਾਵ ਮਾੜੇ ਪਾਸਿਆਂ ਤੋਂ ਆਪਣੇ ਪੈਰਾਂ ਨੂੰ ਰੋਕਣਾ ਪਵੇਗਾ। ਵਿਣ ਹੱਥਾਂ ਕਰਨਾ, ਅਤੇ ਸਤਿਗੁਰੂ ਕਹਿੰਦੇ ਨੇ ਤੁਸੀਂ ਇਹਨਾਂ ਹੱਥਾਂ ਦੇ ਨਾਲ ਚੋਰੀ ਵੀ ਕਰਦੇ ਹੋ, ਯਾਰੀ ਵੀ ਕਰਦੇ ਹੋ, ਝੂਠੇ ਦਸਖਤ ਵੀ ਕਰਦੇ ਹੋ, ਭੈੜੇ ਕੰਮ ਵੀ ਕਰਦੇ ਹੋ, ਪਾਪ ਵੀ ਕਰਦੇ ਹੋ, ਇਹਨਾਂ ਹੱਥਾਂ ਤੋਂ ਵੀ ਰਹਿਤ ਹੋਣਾ ਪਵੇਗਾ। ਵਿਣ ਹੱਥਾਂ ਕਰਨਾ, ਔਰ ਫਿਰ ਇਸ ਦੇ ਨਾਲ ਹੀ ਜੀਭ ਬਾਝੋਂ ਬੋਲਣਾ, ਤੁਸੀਂ ਆਪਣੀ ਜ਼ੁਬਾਨ ਤੋਂ ਮੰਦਾ ਚੰਗਾ ਬੋਲਦੇ ਹੋ, ਤੁਸੀਂ ਕਈ ਵਾਰੀ ਕਿਸੇ ਦੀ ਨਿੰਦਿਆ ਕਰਦੇ ਹੋ, ਝੂਠ ਬੋਲਦੇ ਹੋ, ਇਹ ਵੀ ਤੁਹਾਨੂੰ ਕੰਮ ਛੱਡਣਾ ਪਵੇਗਾ। ਜੀਭ ਬਾਝੋਂ ਬੋਲਣਾ, ਤੁਸੀਂ ਆਪਣੀ ਜ਼ੁਬਾਨ ਤੋਂ ਜਦੋਂ ਫਿੱਕਾ ਬੋਲਦੇ ਹੋ, ਮੰਦਾ ਚੰਗਾ ਬੋਲਦੇ ਹੋ, ਔਰ ਇਹਦੇ ਨਾਲ ਵੀ ਦੂਜੇ ਦਾ ਮਨ ਵੀ ਦੁਖੀ ਹੁੰਦਾ, ਤੁਹਾਡਾ ਆਪਣਾ ਮਨ ਵੀ ਅਸ਼ਾਂਤ ਹੁੰਦਾ। ਜਦੋਂ ਅਸੀਂ ਕਿਸੇ ਨੂੰ ਫਿੱਕਾ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦੇ ਹਾਂ, ਉਸ ਵੇਲੇ ਇਹ ਮਤ ਸੋਚੋ ਬਈ ਅਸੀਂ ਦੂਸਰੇ ਨੂੰ ਕੋਈ ਸਜ਼ਾ ਦੇ ਰਹੇ ਹਾਂ ਜਾਂ ਦੂਸਰੇ ਨੂੰ ਅਸੀਂ ਕੁਛ ਸਬਕ ਸਿਖਾ ਰਹੇ ਹਾਂ। ਨਹੀਂ, ਅਸੀਂ ਆਪਣਾ ਹੀ ਨੁਕਸਾਨ ਕਰ ਰਹੇ ਹਾਂ, ਸਾਡਾ ਆਪਣਾ ਮਨ ਅਸ਼ਾਂਤ ਹੁੰਦਾ। ਜਿਵੇਂ ਇੱਕ ਪੁਰਾਣੀ ਕਹਾਵਤ ਹੈ ਪੰਜਾਬੀ ਦੀ, ਜਦੋਂ ਹਾਂਡੀ ਉਬਲਦੀ ਆਪਣੇ ਕੰਢੇ ਸਾੜਦੀ ਹੈ, ਗੁੱਸੇ ਨਾਲ ਸਾਡਾ ਆਪਣਾ ਮਨ ਹੀ ਅਸ਼ਾਂਤ ਹੁੰਦਾ। ਜੀਭ ਬਾਝੋਂ ਬੋਲਣਾ, ਅਸੀਂ ਆਪਣੇ ਜ਼ੁਬਾਨ ਤੋਂ ਮੰਦਾ ਚੰਗਾ ਬੋਲਦੇ ਹਾਂ, ਝੂਠ ਬੋਲਦੇ ਹਾਂ, ਫਿੱਕਾ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਇਹਨੂੰ ਵੀ ਛੱਡਣਾ ਪਵੇਗਾ। ਇਉਂ ਜੀਵਤ ਮਰਨਾ ਅਤੇ ਪਾਈ ਇਹਨਾਂ ਪੰਜ ਸ਼ਰਤਾਂ ਨੂੰ ਪੂਰੀਆਂ ਕਰਕੇ ਇਸ ਤਰ੍ਹਾਂ ਜੀਵਤ ਭਾਵ ਤੋਂ ਮਰਨਾ ਪਵੇਗਾ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ, ਇਸ ਢੰਗ ਦੇ ਨਾਲ ਉਸ ਮਾਲਕ ਦੇ ਹੁਕਮ ਨੂੰ ਪਛਾਣ ਕੇ, ਕਿਉਂਕਿ ਜਿੱਥੋਂ ਤੱਕ ਹੁਕਮ ਦੀ ਗੱਲ ਹੈ, ਸਤਿਗੁਰੂ ਦੇ ਬਚਨ ਨੇ, ਉਸ ਵਾਹਿਗੁਰੂ ਦਾ ਹੁਕਮ ਵਿਆਪਕ ਹੈ। ਹਰ ਸ਼ੈ 'ਤੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਇੱਕ ਕੱਖ ਤੋਂ ਲੈ ਕੇ ਸਾਰੀ ਬਨਸਪਤੀ ਤੱਕ, ਇੱਕ ਕਤਰੇ ਤੋਂ ਲੈ ਕੇ ਸਾਰੇ ਸਮੁੰਦਰਾਂ ਤੱਕ, ਇੱਕ ਹਵਾ ਦੀ ਲਹਿਰ ਤੋਂ ਲੈ ਕੇ ਸਾਰੀ ਹਵਾ ਤੱਕ, ਇੱਕ ਆਕਾਸ਼ ਤੋਂ ਲੈ ਕੇ ਅਤੇ ਸਾਰੇ ਆਕਾਸ਼ਾਂ ਤੱਕ, ਇੱਕ ਪਾਤਾਲ ਤੋਂ ਲੈ ਕੇ ਸਾਰੇ ਪਾਤਾਲਾਂ ਤੱਕ ਉਹ ਹੁਕਮ ਵਰਤ ਰਿਹਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖੇ ਨੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਗੱਲ ਕੀ, ਕਿਸੇ ਕਵੀ ਨੇ ਇਹ ਗੱਲ ਸਪਸ਼ਟ ਕੀਤੀ ਹੈ, ਬਿਨਾਂ ਹੁਕਮ ਨੇ ਝੂਲੇ ਪਾਤਾ, ਸੋ ਹੋਵੇ ਜੋ ਕਰੇ ਬਿਦਾਤਾ। ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ। ਠੀਕ ਹੈ, ਕਈ ਵਾਰੀ ਮਨੁੱਖ ਭੁਲੇਖੇ ਵਿੱਚ ਪੈ ਜਾਂਦਾ ਹੈ, ਬਈ ਐਵੇਂ ਲੋਕ ਕਹੀ ਜਾਂਦੇ ਨੇ, ਸਭ ਕੁਝ ਹੁਕਮ ਦੇ ਵਿੱਚ ਹੁੰਦਾ, ਸਾਰਾ ਕੁਝ ਭਾਣੇ ਦੇ ਵਿੱਚ ਹੁੰਦਾ, ਸਾਰਾ ਕੁਝ ਰਜ਼ਾ ਦੇ ਵਿੱਚ ਹੁੰਦਾ। ਪਰ ਮਨੁੱਖ ਆਪਣੀ ਮਰਜ਼ੀ ਨਾਲ ਵੀ ਤਾਂ ਕਰਦਾ ਹੈ। ਪਰ ਇੱਕ ਗੱਲ ਯਾਦ ਰੱਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਸਰਦਾਰੀ ਦਿੱਤੀ ਹੈ, ਅਤੇ ਸਰਦਾਰੀ ਦਾ ਮਤਲਬ ਹੈ ਸੁਤੰਤਰਤਾ। ਪਰ ਉਹ ਸੁਤੰਤਰਤਾ ਇੰਨੀ ਨਹੀਂ ਜਿੰਨੀ ਅਸੀਂ ਸਮਝੀ ਬੈਠੇ ਹਾਂ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਸਰਕਾਰ ਦੇ ਕਈ ਮਹਿਕਮੇ ਹੁੰਦੇ ਨੇ, ਪੁਲਿਸ ਦਾ ਮਹਿਕਮਾ ਹੈ, ਆਰਮੀ ਦਾ ਮਹਿਕਮਾ ਹੈ, ਔਰ ਉਹਨਾਂ ਨੂੰ ਕੁਝ ਨਾ ਕੁਝ ਅਧਿਕਾਰ ਅਤੇ ਪਾਵਰਾਂ ਵੀ ਦਿੱਤੀਆਂ ਹੁੰਦੀਆਂ। ਪਰ ਜੇ ਉਹ ਠੀਕ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਨੇ ਤਾਂ ਬੜੀ ਅੱਛੀ ਗੱਲ ਹੈ, ਅਤੇ ਜੇ ਉਹਨਾਂ ਅਧਿਕਾਰਾਂ ਦੀ ਕੋਈ ਦੁਰਵਰਤੋਂ ਕਰਨੀ ਸ਼ੁਰੂ ਕਰ ਦੇਵੇ, ਉਹ ਸਮਝ ਲਵੇ ਮੈਂ ਤਾਂ ਸੁਤੰਤਰ ਹਾਂ, ਮੈਂ ਤਾਂ ਪੁਲਿਸ ਮੈਨ ਹਾਂ, ਮੈਂ ਤਾਂ ਆਰਮੀ ਦਾ ਸਿਪਾ ਸਲਾਰ ਹਾਂ, ਮੈਂ ਜੋ ਮਰਜ਼ੀ ਕਰਾਂ, ਇਹ ਗੱਲ ਨਹੀਂ ਹੋ ਸਕਦੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਕੁਝ ਸੀਮਤ ਅਧਿਕਾਰ ਦਿੱਤੇ ਨੇ, ਉਹ ਵੀ ਇਸ ਲਈ ਕਿਉਂਕਿ ਇਹਨੂੰ ਸਰਦਾਰੀ ਦਿੱਤੀ ਹੈ, ਜੂਨਾਂ ਦਾ ਬਾਦਸ਼ਾਹ ਬਣਾਇਆ। ਬਈ ਇਹ ਨਾ ਸੋਚੇ ਬਈ ਮੈਨੂੰ ਕੁਛ ਕਰਨ ਦੀ ਤਾਂ ਆਗਿਆ ਹੀ ਨਹੀਂ, ਮੈਂ ਤਰੱਕੀ ਕਿਵੇਂ ਕਰ ਸਕਦਾ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਨੁੱਖ ਨੂੰ ਗਤੀਸ਼ੀਲ ਬਣਾਉਣ ਦੇ ਲਈ, ਪ੍ਰਗਤੀਸ਼ੀਲ ਕਰਨ ਦੇ ਲਈ, ਅਤੇ ਇਸ ਨੂੰ ਉਹ ਸੀਮਤ ਅਧਿਕਾਰ ਦਿੱਤੇ ਨੇ। ਪਰ ਜਿਹੜੇ ਸੀਮਤ ਅਧਿਕਾਰਾਂ ਦੀ ਸਹੀ ਵਰਤੋਂ ਕਰਦੇ ਨੇ ਅਤੇ ਫਿਰ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦੇ ਨੇ, ਅਤੇ ਜਿਹੜੇ ਉਹਨਾਂ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਨੇ, ਅਤੇ ਯਾਦ ਰੱਖੋ ਚਾਹੇ ਕੋਈ ਪੁਲਿਸਮੈਨ ਹੈ ਅਤੇ ਚਾਹੇ ਕੋਈ ਆਰਮੀ ਦਾ ਸਿਪਾਹੀ ਹੈ, ਜੇ ਕੋਈ ਕਿਸੇ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਸਜ਼ਾ ਦਾ ਉਹ ਵੀ ਹੱਕਦਾਰ ਹੁੰਦਾ ਹੈ। ਇਸੇ ਲਈ ਸਾਨੂੰ ਸੋਚ ਸਮਝ ਕੇ ਕੰਮ ਕਰਨੇ ਚਾਹੀਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇਸ ਤਰ੍ਹਾਂ ਸਾਰਿਆਂ ਉੱਤੇ ਵਾਹਿਗੁਰੂ ਦਾ ਹੁਕਮ ਵਰਤ ਰਿਹਾ ਹੈ, ਅਤੇ ਇਸ ਤਰ੍ਹਾਂ ਉਸਦੇ ਹੁਕਮ ਨੂੰ ਪਛਾਣ ਕੇ ਅਤੇ ਫਿਰ ਬਈ ਉਸ ਖਸਮ ਦੇ ਨਾਲ ਮਿਲਾਪ ਹੁੰਦਾ ਹੈ।
ਮਹਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ।
ਹੁਣ ਦੂਸਰੇ ਸ਼ਲੋਕ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਦੇਖ ਲਓ, ਇਹ ਵੀ ਬੜੀ ਇੱਕ ਅਜੀਬ ਗੱਲ ਹੈ। ਦਿਸੈ ਸੁਣੀਐ ਜਾਣੀਐ, ਕਹਿੰਦੇ ਨੇ ਰੱਬ ਦਿਸਦਾ ਵੀ ਹੈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਮਹਾਂਪੁਰਖਾਂ ਨੂੰ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਂਦੇ ਨੇ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਪ ਬੇਗੱਲ ਕਹਿਣ ਨਾ ਜਾਈ। ਜਿਹੜੇ ਬ੍ਰਹਮ ਗਿਆਨੀ ਨੇ ਉਹ ਤਾਂ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਦੇਖਦੇ ਹੀ ਨਹੀਂ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏਕਸ ਬਿਨ ਕੋਏ, ਉਹਨਾਂ ਨੂੰ ਤਾਂ ਸਾਰੇ ਪਾਸੇ ਰੱਬ ਦਿਸਦਾ। ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ। ਅਸੀਂ ਇਹ ਗੱਲਾਂ ਸੁਣਦੇ ਹਾਂ, ਦਿਸੈ ਵੀ ਉਹ ਰੱਬ ਦਿਸਦਾ ਵੀ ਹੈ, ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਉਹਨੂੰ ਉਹ ਰੱਬ ਪ੍ਰਤੱਖ ਹੋ ਕੇ ਵੀ ਦਿਸਦਾ ਅਤੇ ਸੁਣੀਆ ਅਤੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹ ਵਾਹਿਗੁਰੂ ਦੀ ਆਵਾਜ਼ ਵੀ ਸੁਣਦੇ ਨੇ। ਜਦੋਂ ਵਾਹਿਗੁਰੂ ਦੇ ਪਿਆਰੇ ਇਕਾਂਤ ਵਿੱਚ ਬੈਠ ਕੇ ਮਨ ਬਿਰਤੀ ਨੂੰ ਇਕਾਗਰ ਕਰਕੇ ਸਿਮਰਨ ਕਰਦੇ ਨੇ ਅਤੇ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਵੀ ਹੁੰਦਾ, ਆਗਿਆ ਵੀ ਮਿਲਦੀ ਹੈ, ਆਵਾਜ਼ ਵੀ ਆਉਂਦੀ ਹੈ, ਪੈਗਾਮ ਵੀ ਉਤਰਦਾ ਅਤੇ ਉਹਨੂੰ ਉਹ ਸੁਣਦੇ ਵੀ ਹਨ ਅਤੇ ਜਾਣੀਆ। ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਦੁਆਰਾ ਜਾਣ ਵੀ ਲੈਂਦੇ ਨੇ। ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਇਹ ਗੱਲ ਕਹਿੰਦੇ ਨੇ, ਦਿਸੈ ਸੁਣੀਐ ਜਾਣੀਐ, ਵੀ ਸਾਨੂੰ ਰੱਬ ਦਿਸਦਾ ਹੈ, ਅਸੀਂ ਉਹਦੀ ਆਵਾਜ਼ ਨੂੰ ਵੀ ਸੁਣਦੇ ਹਾਂ, ਅਸੀਂ ਉਹਨੂੰ ਜਾਣਦੇ ਵੀ ਹਾਂ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਸਾਉ ਨਾ ਪਾਇਆ ਜਾਏ, ਪਰ ਜਿਹੜਾ ਅਗਿਆਨੀ ਮਨੁੱਖ ਹੈ ਉਹਦੇ ਪਾਸੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਵਾਦ ਨਹੀਂ ਜਾਣਿਆ ਜਾ ਸਕਦਾ। ਬ੍ਰਹਮ ਗਿਆਨੀ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਦਾ ਹੈ, ਅਤੇ ਪਰ ਜਿਹੜੇ ਅਗਿਆਨੀ ਨੇ ਉਹਨਾਂ ਨੂੰ ਉਸਦੇ ਬਾਰੇ ਕੁਝ ਪਤਾ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਗਿਆਨੀ ਅਤੇ ਅਗਿਆਨੀ ਦੀ ਅਵਸਥਾ ਦੇ ਵਿੱਚ ਇਹੀ ਅੰਤਰ ਹੈ। ਉਹ ਤਾਂ ਬ੍ਰਹਮ ਗਿਆਨੀ ਤਾਂ ਇਹ ਕਹਿੰਦਾ ਵੀ ਮੈਨੂੰ ਰੱਬ ਦਿਸਦਾ, ਮੈਨੂੰ ਉਸਦੀ ਆਵਾਜ਼ ਵੀ ਸੁਣਦੀ ਹੈ ਅਤੇ ਮੈਂ ਉਸਨੂੰ ਜਾਣਦਾ ਵੀ ਹਾਂ। ਪਰ ਦੂਸਰੇ ਪਾਸੇ ਜਿਹੜਾ ਅਗਿਆਨੀ ਆ ਉਹ ਕਹਿੰਦਾ ਰੱਬ ਹੈ ਹੀ ਨਹੀਂ, ਨਾ ਉਹਦੀ ਕੋਈ ਆਵਾਜ਼ ਹੈ ਅਤੇ ਨਾ ਹੀ ਕੋਈ ਉਸਦੀ ਜਾਣ ਪਛਾਣ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਅਗਿਆਨੀ ਪੁਰਸ਼ ਹੈ ਸਾਉ ਨਾ ਪਾਇਆ ਜਾਏ, ਉਹਦੇ ਪਾਸੋਂ ਉਸ ਵਾਹਿਗੁਰੂ ਦਾ ਸਵਾਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਉਸ ਵਾਹਿਗੁਰੂ ਦੇ ਮਿਲਾਪ ਦਾ ਕਦੇ ਵੀ ਆਨੰਦ ਨਹੀਂ ਮਾਣ ਸਕਦਾ।
ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਰੋਹਲਾ ਦਾ ਅਰਥ ਹੈ ਜਿਹੜਾ ਲੂਲਾ ਹੈ, ਅਜੀ ਦੇ ਪੈਰ ਨਾ ਹੋਣ ਉਹਨੂੰ ਰੋਹਲਾ ਜਾਂ ਲੂਲਾ ਕਹਿੰਦੇ ਨੇ। ਜਿਹੜਾ ਲੂਲਾ ਹੈ ਅਤੇ ਟੁੰਡਾ ਹੈ ਜਿਸਦੇ ਹੱਥ ਨਾ ਹੋਣ ਉਹਨੂੰ ਟੁੰਡਾ ਕਹਿੰਦੇ ਨੇ, ਸਿੰਘ ਟੁੰਡੀ ਲਾਟ ਵੀ ਕਹਿ ਦਿੰਦੇ ਹਨ, ਅਤੇ ਅੰਧਲਾ ਜਿਹੜਾ ਅੰਨਾ ਹੈ ਸੂਰਮਾ ਹੈ। ਕਿਉਂ ਗੱਲ ਲੱਗਾ ਤਾਏ, ਉਹ ਦੱਸੋ ਕਿਸੇ ਦੇ, ਤਾਏ ਦਾ ਅਰਥ ਹੈ ਦੌੜ ਕੇ, ਉਹ ਕਿਸੇ ਦੇ ਗੱਲ ਨੂੰ ਕਿਵੇਂ ਲੱਗ ਸਕਦਾ ਹੈ ਜਿਸਦੇ ਪੈਰ ਵੀ ਨਹੀਂ, ਜਿਸਦੇ ਹੱਥ ਵੀ ਨਹੀਂ, ਜਿਸਦੀਆਂ ਅੱਖਾਂ ਵੀ ਨਹੀਂ, ਉਹ ਕਿਵੇਂ ਦੌੜ ਸਕਦਾ ਹੈ ਅਤੇ ਕਿਵੇਂ ਕਿਸੇ ਦੇ ਜਾ ਕੇ ਗੱਲ ਨੂੰ ਲੱਗ ਸਕਦਾ, ਨਹੀਂ ਨਾ ਲੱਗ ਸਕਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅਗਿਆਨੀ ਮਨੁੱਖ ਹੈ ਉਹ ਰੋਹਲਾ ਦਾ ਅਰਥ ਹੈ ਲੂਲਾ ਹੈ, ਉਹਦੇ ਕੋਲ ਸਾਧਨਾ ਦੇ ਪੈਰ ਨਹੀਂ ਅਤੇ ਟੁੰਡਾ ਹੈ, ਉਹਦੇ ਕੋਲ ਹੱਥ ਵੀ ਨਹੀਂ ਅਤੇ ਅੰਨਾ ਵੀ ਹੈ, ਉਹਦੇ ਕੋਲ ਅੱਖਾਂ ਨਹੀਂ। ਭਾਵ ਉਹ ਮਾਨਸਿਕ ਤੌਰ 'ਤੇ ਅੰਨਾ ਹੈ, ਉਹਨੂੰ ਸੰਸਾਰ ਹੀ ਦਿਸਦਾ ਅਤੇ ਨਿਰੰਕਾਰ ਨਹੀਂ ਦਿਸਦਾ। ਉਹਨੂੰ ਦੁਨੀਆਂ ਦਿਸਦੀ ਪਰ ਰੱਬੀ ਦਰਗਾਹ ਨਜ਼ਰ ਨਹੀਂ ਆਉਂਦੀ। ਉਹ ਇਹੀ ਕਹਿੰਦਾ ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਅੱਖਾਂ ਦੇ ਨਾਲ ਵੇਖ ਨਹੀਂ ਸਕਦਾ ਅਤੇ ਜਿਹੜਾ ਟੁੰਡਾ ਹੈ ਉਹ ਕਿਸੇ ਨੂੰ ਜਾ ਕੇ ਜੱਫੀ ਪਾ ਕੇ ਮਿਲ ਨਹੀਂ ਸਕਦਾ, ਅਤੇ ਰੋਹਲਾ ਦਾ ਅਰਥ ਜਿਹੜਾ ਲੂਲਾ ਹੈ ਜਿਹੜਾ ਤੁਰ ਵੀ ਨਹੀਂ ਸਕਦਾ, ਕਿਉਂ ਗੱਲ ਲੱਗਾ ਤਾਂ ਏ, ਉਹ ਦੱਸੋ ਕਿਵੇਂ ਦੌੜ ਕੇ ਕਿਸੇ ਦੇ ਗੱਲ ਦੇ ਨਾਲ ਲੱਗ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਇਹ ਅਗਿਆਨੀ ਜੀਵ ਹੈ ਔਰ ਇਹ ਰੋਹਲਾ ਦਾ ਅਰਥ ਲੂਲਾ ਹੈ ਅਤੇ ਟੁੰਡਾ ਵੀ ਹੈ ਅਤੇ ਅੰਨਾ ਵੀ ਹੈ, ਇਹ ਦੱਸੋ ਕਿਵੇਂ ਉਸ ਵਾਹਿਗੁਰੂ ਦੇ ਗੱਲ ਨਾਲ ਧਾ ਕੇ ਲੱਗ ਸਕਦਾ, ਨਹੀਂ ਲੱਗ ਸਕਦਾ।
ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੇ ਇਹ ਬਚਨ ਆਖੇ ਸਨ, ਰੋਹਲਾ ਟੁੰਡਾ ਅੰਧਲਾ, ਵੀ ਜਿਹੜਾ ਲੂਲਾ ਹੋਵੇ, ਟੁੰਡਾ ਹੋਵੇ, ਅੰਨਾ ਹੋਵੇ, ਉਹ ਦੌੜ ਕੇ ਕਿਵੇਂ ਕਿਸੇ ਦੇ ਗੱਲ ਨੂੰ ਲੱਗ ਸਕਦਾ ਹੈ। ਪਰ ਸਤਿਗੁਰੂ ਕਹਿੰਦੇ ਹਾਂ ਇਹਦਾ ਉਪਾਉ ਹੈ, ਭੈ ਕੇ ਚਰਨ ਕਰ ਭਾਵ ਕੇ, ਜਿਹੜਾ ਲੂਲਾ ਹੈ ਉਹਨੂੰ ਚਾਹੀਦਾ ਵਾਹਿਗੁਰੂ ਦਾ ਜਿਹੜਾ ਨਿਰਮਲ ਭੈ ਹੈ, ਭੈ ਦੇ ਚਰਨ ਬਣਾ ਲਵੇ, ਕਿਉਂਕਿ ਪੈਰ ਦੋ ਹੁੰਦੇ ਨੇ ਮਨੁੱਖ ਦੇ, ਇਸੇ ਤਰ੍ਹਾਂ ਜਿਹੜਾ ਇੱਕ ਮਨ ਦਾ ਪੈ ਹੈ ਅਤੇ ਦੂਸਰਾ ਤਨ ਦਾ ਪੈ ਹੈ, ਪੈ ਕੇ ਚਰਨ, ਇਹ ਦੋ ਆਪਣੇ ਪੈਰ ਬਣਾ ਲਵੇ। ਤਨ ਕਰਕੇ ਵੀ ਮਾੜਾ ਕੰਮ ਨਾ ਕਰੇ, ਮਨ ਕਰਕੇ ਵੀ ਮਾੜਾ ਨਾ ਸੋਚੇ, ਵਾਹਿਗੁਰੂ ਦੇ ਪੈ ਦੇ ਵਿੱਚ ਰਹੇ, ਇਹ ਪੈ ਦੇ ਚਰਨ ਬਣਾ ਲਵੇ। ਅਤੇ ਕਰ ਭਾਵ ਕੇ, ਅਤੇ ਜਿਹੜਾ ਟੁੰਡਾ ਹੈ ਕਰ ਭਾਵ ਕੇ, ਉਹ ਭਾਵ ਦਾ ਅਰਥ ਹੈ ਪ੍ਰੇਮ ਦੇ ਅਥਵਾ ਭਾਵਨਾ ਦੇ ਹੱਥ ਬਣਾ ਲਵੇ। ਜਿਹੜਾ ਪ੍ਰੇਮ ਹੈ ਉਹ ਵੀ ਇੱਕ ਅੰਦਰ ਦਾ ਅਤੇ ਇੱਕ ਬਾਹਰਲਾ ਦੋ ਕਿਸਮ ਦਾ ਹੁੰਦਾ। ਅਤੇ ਜਿਹੜਾ ਇਕੱਲਾ ਬਾਹਰ ਦਾ ਪ੍ਰੇਮ ਹੁੰਦਾ ਉਹ ਬਨਾਵਟੀ ਹੁੰਦਾ, ਅਤੇ ਜਿਹੜਾ ਅੰਦਰਲਾ ਪ੍ਰੇਮ ਹੁੰਦਾ ਉਹ ਅਸਲੀ ਹੁੰਦਾ। ਅਤੇ ਇਸ ਤਰ੍ਹਾਂ ਤਨ ਦਾ ਅਤੇ ਜਿਹੜਾ ਮਨ ਦਾ ਪ੍ਰੇਮ ਹੈ ਇਹ ਹੱਥ ਬਣਾ ਲਵੇ। ਲੋਇਣ ਸੁਰਤ ਕਰੇ, ਅਤੇ ਲੋਇਣ ਦਾ ਅਰਥ ਹੈ ਨੇਤਰ। ਅੰਧਲਾ ਜਿਹੜਾ ਅੰਨਾ ਹੈ ਉਹ ਆਪਣੇ ਸੁਰਤ ਦੇ ਨੇਤਰਾਂ ਨੂੰ ਪ੍ਰਾਪਤ ਕਰ ਲਵੇ, ਭਾਵ ਜੇ ਉਹਨੂੰ ਬਾਹਰੋਂ ਨਹੀਂ ਦਿਸਦਾ ਤਾਂ ਆਪਣੀ ਸੁਰਤ ਨਾਲ ਵੇਖਣਾ ਸ਼ੁਰੂ ਕਰੇ। ਕਿਉਂਕਿ ਵਾਹਿਗੁਰੂ ਨਾ ਤਾਂ ਬਾਹਰਲੇ ਪੈਰਾਂ ਦੇ ਨਾਲ ਹੀ ਤੁਰ ਕੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ, ਅਤੇ ਨਾ ਹੀ ਇਹਨਾਂ ਹੱਥਾਂ ਦੇ ਨਾਲ ਉਸਨੂੰ ਛੋਇਆ ਜਾ ਸਕਦਾ ਹੈ, ਅਤੇ ਨਾ ਹੀ ਇਹਨਾਂ ਅੱਖਾਂ ਦੇ ਨਾਲ ਉਸਨੂੰ ਵੇਖਿਆ ਜਾ ਸਕਦਾ। ਜੇ ਤੁਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ, ਹਜ਼ੂਰ ਕਹਿੰਦੇ ਆਹ ਸਾਧਨ ਧਾਰਨ ਕਰੋ, ਪੈ ਕੇ ਚਰਨ, ਜਿਹੜਾ ਤਨ ਦਾ ਅਤੇ ਮਨ ਦਾ ਪੈ ਹੈ ਇਹ ਚਰਨ ਬਣਾ ਲਵੋ, ਅਤੇ ਜਿਹੜਾ ਤਨ ਅਤੇ ਮਨ ਦਾ ਭਾਵ ਪ੍ਰੇਮ ਹੈ ਇਹ ਦੋ ਹੱਥ ਬਣਾ ਲਵੋ, ਅਤੇ ਲੋਇਣ ਸੁਰਤ ਕਰੇ ਵੀ ਜਿਹੜੀ ਸੁਰਤੀ ਅਤੇ ਸਿਮਰਤੀ ਹੈ ਇਹ ਦੋ ਨੇਤਰ ਬਣਾ ਲਵੋ। ਇਸ ਢੰਗ ਦੇ ਨਾਲ ਤੁਸੀਂ ਜਿਹੜੇ ਇਹ ਅੰਤਰੰਗ ਸਾਧਨ ਨੇ ਵਾਹਿਗੁਰੂ ਦੇ ਮਿਲਾਪ ਦੇ ਇਹਨਾਂ ਨੂੰ ਧਾਰਨ ਕਰ ਲਵੋ।
ਨਾਨਕ ਕਹੈ ਸਿਆਣੀ ਹੈ ਇਵ ਕੰਤ ਮਿਲਾਵਾ ਹੋਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕਹੈ ਸਿਆਣੀਏ, ਸਤਿਗੁਰੂ ਕਹਿੰਦੇ ਐ ਸਿਆਣੀਏ, ਕਿਸੇ ਬੁੱਧੀਮਾਨ ਆਤਮਾ ਨੂੰ ਜੀਵ ਇਸਤਰੀ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਐ ਸਿਆਣੀਏ ਵਿਦਵਾਨ ਅਤੇ ਬੁੱਧੀਮਾਨ ਜੀਵ ਰੂਪ ਇਸਤਰੀਏ ਇਵ ਕੰਤ ਮਿਲਾਵਾ ਹੋਏ, ਵੀ ਇਸ ਢੰਗ ਦੇ ਨਾਲ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ।